ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀਆਉ ਪ੍ਰੇਯ ਕਹੀਆਉ ਬਿਸਮ ਭਈ ਮੈਂ ਬਹੁ ਬਿਦ ਸੁਨਤੇ ਕਹੋ ਸੁਹਾਗਨ ਸਹੀਆ ਦੇਹੋ ਸੰਦੇਸਰੋ ਕਹੀਆਉ ਪ੍ਰੇਯ ਕਹੀਆਉ ਬਿਸਮ ਭਈ ਮੈਂ ਬਹੁ ਬਿਦ ਸੁਨਤੇ ਕਹੋ ਸੁਹਾਗਨ ਸਹੀਆ ਰਹਾਉ ਕੋ ਕਹਿਤੋ ਸਭ ਬਾਹਰ ਬਾਹਰ ਕੋ ਕਹਿਤੋ ਸਭ ਮਹੀਆ ਬਰਨ ਨਾ ਦੀਸਾ ਚੇਹਨ ਨਾ ਲਖੀਆ ਸੁਹਾਗਨ ਸਾਤ ਬੁਝਹੀਆ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਆ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਹੀਆ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਆ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਹੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਜੀ ਬਹੁਤ ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਸਤ ਸੰਗਤ ਜੀ, ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸਤ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਜੋ ਇੱਕ ਜਗਿਆਸੂ ਦੇ ਪ੍ਰਾਣਾਂ ਦੇ ਵਿੱਚ ਪਿਆਸ ਹੁੰਦੀ ਹੈ ਉਸ ਦਾ ਜ਼ਿਕਰ ਕੀਤਾ ਹੈ ਕਿ ਕੋਈ ਐਸਾ ਗੁਰਮੁਖ ਪਿਆਰਾ ਮਿਲੇ, ਕੋਈ ਐਸੀ ਰੰਗੀ ਹੋਈ ਆਤਮਾ ਦਾ ਮਿਲਾਪ ਹੋਵੇ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦੇ ਘਰ ਦੀ ਕੋਈ ਗੱਲ ਦੱਸੇ, ਕੋਈ ਬਚਨ ਸੁਣਾਵੇ। ਜਿਵੇਂ ਸਤਿਗੁਰੂ ਜੀ ਦੇ ਬਚਨ ਹਨ ਕਿ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵੇਚਾਈ, ਦਰਸ਼ਨ ਹਰ ਦੇਖਣ ਕਹਿ ਤਾਈ, ਤੈ ਸਾਹਿਬ ਕੀ ਬਾਤ ਜੇ ਆਖੈ, ਕਹੁ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ, ਕਿਉਂ ਨਾ ਮਰੀਜੈ, ਜੀਅੜਾ ਨਾ ਦੀਜੈ, ਜਾਂ ਸਹੁ ਭਇਆ ਵਿਡਾਣਾ। ਜਿਹੜੇ ਥੋੜ੍ਹੇ ਬਹੁਤੇ ਵੀ ਪਰਮਾਰਥ ਦੇ ਰਸਤੇ ਦੇ ਉੱਪਰ ਚੱਲੇ ਹੋਏ ਹੁੰਦੇ ਹਨ, ਉਹਨਾਂ ਦੇ ਪ੍ਰਾਣਾਂ ਦੇ ਵਿੱਚ ਇੱਕ ਪਿਆਸ ਹੁੰਦੀ ਹੈ ਬਈ ਸੰਸਾਰ ਦੀਆਂ ਗੱਲਾਂ ਬਾਤਾਂ ਕਰਨ ਵਾਲੇ ਤਾਂ ਬਥੇਰੇ ਮਿਲਦੇ ਰਹਿੰਦੇ ਹਨ, ਕੋਈ ਐਸੀ ਪਵਿੱਤਰ ਆਤਮਾ ਹੋਵੇ, ਕੋਈ ਐਸਾ ਗੁਰਮੁਖ ਹੋਵੇ ਜਿਹੜਾ ਉਸ ਗੁਰੂ ਦੇ ਘਰ ਦੀ ਗੱਲ ਦੱਸੇ, ਕੋਈ ਪਰਮੇਸ਼ਰ ਦੇ ਘਰ ਦੀ ਗੱਲ ਦੱਸੇ। ਕਿਉਂਕਿ ਸਾਧ ਸੰਗਤ ਜੀ, ਭਾਵੇਂ ਗੁਰਮਤ ਦੀ ਗੱਲ ਕਰਨ ਵਾਲੇ ਸਾਰੇ ਹੀ ਸਤਿਕਾਰਯੋਗ ਹੁੰਦੇ ਹਨ, ਪਰ ਫਿਰ ਵੀ ਰੰਗੀਆਂ ਹੋਈਆਂ ਆਤਮਾਵਾਂ ਦੀ ਬੜੀ ਵੱਡੀ ਮਹਿਮਾ ਹੈ। ਹਜ਼ੂਰ ਦੇ ਬਚਨ ਹਨ ਕਿ ਪ੍ਰਥਮੇ ਮਨ ਪ੍ਰਬੁੱਧੈ ਆਪਣਾ, ਪਾਛੈ ਅਵਰ ਰੀ ਜਾਵੈ। ਜਿਨ੍ਹਾਂ ਨੇ ਪਹਿਲੇ ਆਪਣੇ ਮਨ ਨੂੰ ਪ੍ਰਬੋਧ ਲਿਆ, ਆਪਣੇ ਮਨ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜ ਲਿਆ, ਫਿਰ ਉਹ ਗੁਰੂ ਦੀ ਗੱਲ ਦੱਸਣ। ਸਾਧ ਸੰਗਤ ਜੀ, ਬਹੁਤ ਸਾਰੇ ਐਸੇ ਗੁਰਮੁਖ ਪਿਆਰੇ ਸੰਸਾਰ ਅੰਦਰ ਹੋਏ ਹਨ ਜਿਨ੍ਹਾਂ ਨੇ ਪਹਿਲੇ ਆਪ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜਿਆ, ਫਿਰ ਸੰਸਾਰ ਦੇ ਭਲੇ ਵਾਸਤੇ ਕੋਈ ਗੁਰਮਤ ਦੀ ਗੱਲ ਕੀਤੀ। ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਹਨ, ਸੁਣ ਬੇਨੰਤੀ ਸਵਾਮੀ ਆਪਣੇ, ਨਾਨਕ ਇਹ ਸੁਖ ਮੰਗੈ, ਜਹ ਕੀਰਤਨ ਤੇਰਾ ਸਾਧੂ ਗਾਵੈ, ਤਹ ਮੇਰਾ ਮਨ ਲਾਗੈ। ਕਹਿੰਦੀ ਨਿਸ਼ਾਨੀ ਕੀ ਹੈ ਕਿ ਗੁਰਮਤ ਦੀ ਗੱਲ ਕਰਨ ਵਾਲਾ, ਕੋਈ ਕਥਾ ਕੀਰਤਨ ਕਰਨ ਵਾਲਾ, ਕੋਈ ਪਰਮੇਸ਼ਰ ਦੀ ਗੱਲ ਕਰਨ ਵਾਲਾ ਵਾਕਿਆ ਹੀ ਕੋਈ ਅੰਤਰਮੁਖ ਹੈ, ਕੋਈ ਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਿਆ ਹੈ ਕਿ ਨਹੀਂ ਜੁੜਿਆ। ਉਸਦੀ ਹਜ਼ੂਰ ਨੇ ਦੂਸਰੀ ਪੰਕਤੀ ਦੇ ਵਿੱਚ ਨਿਸ਼ਾਨੀ ਦੱਸੀ ਹੈ। ਜਿੱਥੇ ਪਹਿਲੀ ਪੰਕਤੀ ਦੇ ਵਿੱਚ ਹਜ਼ੂਰ ਨੇ ਬਚਨ ਕੀਤੇ ਹਨ ਕਿ ਦੇਹੋ ਸੰਦੇਸਰੋ ਕਹੀ ਆਓ, ਪ੍ਰਿਆ ਕਹੀ ਆਓ, ਉੱਥੇ ਦੂਸਰੀ ਪੰਕਤੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ ਕਿ ਬਿਸਮ ਭਈ ਮੈਂ ਬਹੁ ਬਿਦ ਸੁਣਤੇ। ਕਹਿੰਦੇ ਵਾਕਿਆ ਕੋਈ ਰੰਗੀ ਹੋਈ ਆਤਮਾ ਪਰਮੇਸ਼ਰ ਦੀ ਗੱਲ ਕਰੇ, ਕੋਈ ਪਰਮੇਸ਼ਰ ਦਾ ਜਸ ਕਰੇ, ਤਾਂ ਕਹਿੰਦੇ ਜਿਹੜਾ ਜਗਿਆਸੂ ਹੈ ਨਾ, ਉਹ ਫਿਰ ਬਿਸਮਾਦ ਦੇ ਵਿੱਚ ਚਲਿਆ ਜਾਂਦਾ ਹੈ। ਜਗਿਆਸੂ ਦੇ ਅੰਦਰ ਚਾਓ ਪੈਦਾ ਹੋ ਜਾਂਦਾ ਹੈ, ਜਗਿਆਸੂ ਦੀ ਸਮਾਧੀ ਲੱਗ ਸਕਦੀ ਹੈ ਸੁਣਨ ਵਾਲੇ ਦੀ। ਜਗਿਆਸੂ ਦੇ ਅੰਦਰ ਬਹੁਤ ਅਲੌਕਿਕ ਤਰ੍ਹਾਂ ਦੀਆਂ ਤਰੰਗਾਂ ਦਾ ਪ੍ਰਵੇਸ਼ ਹੋ ਸਕਦਾ ਹੈ, ਵਾਕਿਆ ਕੋਈ ਰੰਗੀ ਹੋਈ ਆਤਮਾ ਗੁਰੂ ਦੀ ਗੱਲ ਕਰੇ, ਪਰਮੇਸ਼ਰ ਦੀ ਗੱਲ ਕਰੇ। ਬਿਸਮਾਦ ਦਾ ਭਾਵ ਹੈ ਕਿ ਉਹ ਮਹਾਨ ਅਚਰਜ ਅਵਸਥਾ ਜਿਸ ਨੂੰ ਮਨ ਬਾਣੀ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ, ਕਹਿੰਦੇ ਉਸ ਦੇ ਵਿੱਚ ਜਗਿਆਸੂ ਜਾ ਸਕਦਾ ਹੈ। ਬਿਸਮ ਭਈ ਮੈਂ ਬਹੁ ਬਿਧ ਸੁਣਤੇ, ਕਹੋ ਸੁਹਾਗਣ ਸਹੀ ਆਓ। ਸਾਧ ਸੰਗਤ ਜੀ, ਜਿਸ ਤਰ੍ਹਾਂ ਬਹੁਤ ਸਾਰੇ ਸਿੱਖ ਜਗਤ ਦੇ ਵਿੱਚ ਇਸ ਤਰ੍ਹਾਂ ਦੀਆਂ ਰੰਗੀਆਂ ਹੋਈਆਂ ਆਤਮਾਵਾਂ ਵਿਸ਼ੇਸ਼ ਹਨ, ਸੰਤ ਅਤਰ ਸਿੰਘ ਜੀ ਕੀਰਤਨ ਕਰਿਆ ਕਰਦੇ, ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨੈ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਨੈ। ਤਾਂ ਕਹਿੰਦੇ ਜਿਹੜੇ ਸ਼ਰੋਤੇ ਹੋਇਆ ਕਰਦੇ ਸਨ ਵਾਕਈ ਵਿਸਮਾਦ ਦੇ ਵਿੱਚ ਚਲੇ ਜਾਂਦੇ ਸਨ, ਸਰੋਤੇ ਝੂਮਣ ਲੱਗ ਪੈਂਦੇ ਸਨ। ਵਕਤੀ ਤੌਰ ਤੇ ਨਹੀਂ, ਇੱਕ ਕੰਨ ਰਸ ਹੁੰਦਾ ਹੈ, ਵਕਤੀ ਤੌਰ ਤੇ ਥੋੜਾ ਬਹੁਤਾ ਰਸ ਦੇ ਜਾਂਦਾ ਹੈ, ਪਰ ਬਾਅਦ ਦੇ ਵਿੱਚ ਸਾਰਾ ਕੁਝ ਭੁੱਲ ਭੁਲਾ ਜਾਂਦਾ ਹੈ, ਕਾਇਮ ਨਹੀਂ ਰਹਿੰਦਾ ਜ਼ਿਆਦਾ ਚਿਰ ਰਸ। ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਜਿਸ ਵਕਤ ਮਾਲਕ ਦਾ ਜਸ ਕਰਿਆ ਕਰਦੇ, ਕੀਰਤਨ ਕਰਿਆ ਕਰਦੇ, ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਜਾਨੀਅੜਾ ਹਰ ਜਾਨੀਅੜਾ, ਨੈਣ ਅਲੋਇੜਾ ਹਰ ਜਾਨੀਅੜਾ, ਕਹਿੰਦੇ ਜੋ ਸ਼ਰੋਤੇ ਹੋਇਆ ਕਰਦੇ ਝੂਮਣ ਲੱਗ ਪੈਂਦੇ ਸਨ, ਰਸ ਤਾਰੀ ਹੋ ਜਾਂਦਾ ਸੀ। ਇਤਿਹਾਸ ਦੇ ਵਿੱਚ ਤਾਂ ਐਸਾ ਵੀ ਲਿਖਿਆ ਹੈ ਕਿ ਕਈ ਐਸੇ ਗੁਰਮੁਖ ਪਿਆਰੇ ਵੀ ਹੁੰਦੇ ਸਨ ਜਿਹੜੇ ਬਚਨ ਸੁਣ ਕੇ ਜਿਨ੍ਹਾਂ ਨੂੰ ਪ੍ਰਤੱਖ ਦਰਸ਼ਨ ਦੇ ਦਾਰੇ ਵੀ ਹੋ ਜਾਇਆ ਕਰਦੇ ਸਨ, ਐਸਾ ਬਚਨਾਂ ਦੇ ਵਿੱਚ ਰਸ ਸੀ, ਐਸਾ ਬਚਨਾਂ ਦੇ ਵਿੱਚ ਆਨੰਦ ਸੀ। ਸਾਧ ਸੰਗਤ ਜੀ, ਸੰਤ ਜਵੰਦ ਸਿੰਘ ਜੀ ਜਿਨ੍ਹਾਂ ਦਾ ਅਸਥਾਨ ਏਅਰਪੋਰਟ ਇੱਥੇ ਰਾਜਾ ਸੰਸੀ ਹੈ, ਕੀਰਤਨ ਕਰਿਆ ਕਰਦੇ ਸ਼ਰੋਤੇ ਝੂਮਣ ਲੱਗ ਪੈਂਦੇ ਸਨ, ਬਸੰਤ ਰਾਗ ਗਾਇਨ ਕਰਦੇ ਜਖਿਆਸੂਆਂ ਨੂੰ ਇੰਝ ਪ੍ਰਤੀਤ ਹੁੰਦਾ ਕਿ ਸਾਰੇ ਪਾਸੇ ਪੀਲੱਤਣ ਹੀ ਪੀਲੱਤਣ ਛਾਈ ਹੋਈ ਹੈ, ਸਾਰੇ ਪਾਸੇ ਉਹਨਾਂ ਨੂੰ ਪੀਲਾ ਹੀ ਪੀਲਾ ਰੰਗ ਦਿਖਾਈ ਦਿੰਦਾ, ਬਸੰਤ ਰਾਗ ਦੇ ਦਰਸ਼ਨ ਵੀ ਕਰਵਾ ਦਿਆ ਕਰਦੇ। ਸਾਧ ਸੰਗਤ ਜੀ, ਇਸੇ ਪ੍ਰਕਾਰ ਸੰਤ ਮਿਸ਼ਰਾ ਸਿੰਘ ਜੀ ਉਹਨਾਂ ਨੇ ਕੀਰਤਨ ਕੀਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਮਲਹਾਰ ਰਾਗ ਗਾਇਆ, ਬਰਸਾਤ ਹੋਣ ਲੱਗ ਪਈ, ਸਰੋਤੇ ਝੂਮਣ ਲੱਗ ਪੈਂਦੇ ਸਨ। ਐਸੀਆਂ ਐਸੀਆਂ ਅਨੇਕਾਂ ਹੀ ਪਵਿੱਤਰ ਆਤਮਾਵਾਂ ਸਿੱਖ ਜਗਤ ਦੇ ਵਿੱਚ ਹੋਈਆਂ ਹਨ, ਭਾਵੇਂ ਸਾਰੇ ਹੀ ਸਤਿਕਾਰਯੋਗ ਹਨ, ਗੁਰੂ ਦਾ ਜਸ ਸਨਮਾਨਯੋਗ ਹੈ, ਗੁਰੂ ਦਾ ਜਸ ਕਰਨ ਵਾਲੇ ਸਨਮਾਨਯੋਗ ਹਨ, ਸਤਿਕਾਰਯੋਗ ਹਨ, ਪਰ ਰੰਗੀਆਂ ਹੋਈਆਂ ਆਤਮਾਵਾਂ ਦੀ ਬੜੀ ਵੱਡੀ ਮਹਿਮਾ ਹੈ। ਉਹਨਾਂ ਤੋਂ ਜਗਿਆਸੂਆਂ ਨੂੰ ਕੁਝ ਨਾ ਕੁਝ ਮਿਲਦਾ ਹੈ, ਰਹਿਮਤ ਮਿਲਦੀ ਹੈ, ਉਹਨਾਂ ਦੇ ਰਾਹੀਂ ਰਹਿਮਤ ਵਰਸਦੀ ਹੈ। ਇਸੇ ਕਰਕੇ ਹੀ ਸੱਚੇ ਪਾਤਸ਼ਾਹ ਜੀ ਨੇ ਇਸ ਭਾਵ ਦੇ ਵਿੱਚ ਬਚਨ ਸਾਨੂੰ ਸਮਝਾਏ ਹਨ। ਸਾਧ ਸੰਗਤ ਜੀ, ਭਾਈ ਪਾਰੋ ਜੀ ਡੱਲੇ ਦੇ ਰਹਿਣ ਵਾਲੇ, ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਏ, ਜਿਨ੍ਹਾਂ ਦੀ ਮਹਿਮਾ ਕਰਦਿਆਂ ਹੋਇਆਂ ਭੱਟ ਸਾਹਿਬਾਨਾਂ ਨੇ ਬਚਨ ਕੀਤੇ ਹਨ ਕਿ ਐਸੀ ਅੰਮ੍ਰਿਤ ਦੀ ਦ੍ਰਿਸ਼ਟੀ ਵਰਤਦੀ ਹੈ ਕਿ ਜਗਿਆਸੂਆਂ ਦੇ ਵਿਕਾਰਾਂ ਨੂੰ ਮੁਕਾ ਦਿੰਦੀ ਹੈ। ਜਿਹੜੇ ਬੜੇ 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 ਯਤਨਾਂ ਦੇ ਨਾਲ ਵੀ ਮਨ ਵਸ ਦੇ ਵਿੱਚ ਨਹੀਂ ਨਾ ਆਉਂਦਾ, ਗੁਰੂ ਦੀ ਦ੍ਰਿਸ਼ਟੀ ਪੈ ਜਾਵੇ ਮਨ ਕਾਬੂ ਦੇ ਵਿੱਚ ਆ ਜਾਂਦਾ ਹੈ, ਵਸ ਦੇ ਵਿੱਚ ਆ ਜਾਂਦਾ ਹੈ। ਕਿਹਾ ਹੈ ਨਾ ਗੁਰਬਾਣੀ ਦੇ ਵਿੱਚ, ਮਾਈ ਮਨ ਮੇਰੋ ਵਸ ਨਾਹੇ। ਇਹ ਦਿਨੇ ਰਾਤ ਵਿਸ਼ੇ ਵਿਕਾਰਾਂ ਦੇ ਵਿੱਚ ਦੌੜਦਾ ਰਹਿੰਦਾ ਹੈ। ਨਿਸ ਬਾਸੁਰ ਵਿਖਿਅਨ ਕੋ ਧਾਵਤ ਕਿਹ ਬਿਦ ਰੋਕੋ ਤਾਹੇ। ਕਿਹੜੇ ਤਰੀਕੇ ਦੇ ਨਾਲ ਰੋਕਾਂ, ਬੜੇ ਬੜੇ ਯਤਨਾਂ ਦੇ ਬਾਵਜੂਦ ਫਿਰ ਵੀ ਗਲਤ ਪਾਸੇ ਚੱਲਦਾ ਹੈ, ਬੜੇ ਬੜੇ ਅਭਿਆਸੀਆਂ ਦਾ ਚੱਲਦਾ ਹੈ। ਆਮ ਬੰਦੇ ਦੀ ਤਾਂ ਗੱਲ ਹੀ ਉਰੇ ਦੀ ਹੈ, ਪਰ ਕਹਿੰਦੇ ਜਿਸ ਵਕਤ ਗੁਰੂ ਦੀ ਕਿਰਪਾ ਭਰੀ ਦ੍ਰਿਸ਼ਟੀ ਪੈ ਜਾਵੇ ਫਿਰ ਇਹ ਕਾਬੂ ਦੇ ਵਿੱਚ ਆ ਜਾਂਦਾ ਹੈ, ਫਿਰ ਟਿਕ ਜਾਂਦਾ ਹੈ। ਐਵੇਂ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਾਮ ਨਿਧ ਦਰਿਆਓ ਜਨਮ ਹਮ ਕਾਲ ਖਤੋਵੈ, ਸੁਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ। ਐਸੇ ਦੀਨ ਦਿਆਲ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਬੈਠ ਖਡੂਰੇ ਜੋਤ ਜਗਾਈ, ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਡੱਲੇ ਦੇ ਰਹਿਣ ਵਾਲੇ ਭਾਈ ਪਾਰੋ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਆਏ। ਇਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਸੀਂ ਕਹਿੰਦੇ ਹੋ ਵੀ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ, ਸਾਧੂਆਂ ਦੀ ਸੰਗਤ ਕਰਨੀ ਚਾਹੀਦੀ ਹੈ, ਮਹਾਰਾਜ ਸਾਨੂੰ ਪਹਿਚਾਣ ਨਹੀਂ ਹੈ, ਗੁਰਮੁਖ ਕਿਸ ਤਰ੍ਹਾਂ ਦੇ ਹੁੰਦੇ ਹਨ, ਗੁਰਮਤ ਦੇ ਵਿੱਚ ਗੁਰਮੁਖਾਂ ਨੂੰ ਪਰਮਹੰਸ ਦੀ ਤਸ਼ਬੀਹ ਦਿੱਤੀ ਗਈ ਹੈ ਕਿ ਗੁਰਮੁਖ ਪਰਮਹੰਸਾਂ ਦੀ ਤਰ੍ਹਾਂ ਹੁੰਦੇ ਹਨ, ਉੱਤਮ ਹੰਸਾਂ ਦੀ ਤਰ੍ਹਾਂ ਹੁੰਦੇ ਹਨ। ਗੁਰਮੁਖ ਵੰਸੀ ਪਰਮਹੰਸ ਸਾਧ ਸੰਗਤ ਸਰੋਵਰ ਜਾਣੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਖਣ ਲੱਗੇ, ਭਾਈ ਪਾਰੋ ਜੀ ਤੁਹਾਨੂੰ ਉਹਨਾਂ ਦੀਆਂ ਨਿਸ਼ਾਨੀਆਂ ਦੱਸ ਦਿੰਦੇ ਹਾਂ, ਉਹਨਾਂ ਦੇ ਲੱਛਣ ਦੱਸ ਦਿੰਦੇ ਹਾਂ, ਜੇਕਰ ਇਹ ਖੂਬੀਆਂ ਇਹ ਗੁਣ ਇਹ ਲੱਛਣ ਕਿਧਰੇ ਤੁਹਾਨੂੰ ਦਿਖਾਈ ਦੇ ਜਾਣ, ਫਿਰ ਕਹਿੰਦੇ ਸਮਝ ਲੈਣਾ ਕਿ ਪਰਮਹੰਸ ਹੈ, ਗੁਰਮੁਖ ਹੈ। ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਆਖਣ ਲੱਗੇ, ਇਸੇ ਤਰ੍ਹਾਂ ਜਿਹੜੇ ਪਰਮਹੰਸ ਹਨ ਨਾ, ਜਿਸ ਤਰ੍ਹਾਂ ਕਹਿੰਦੇ ਮਾਨ ਸਰੋਵਰ ਤੇ ਹੰਸ ਰਹਿੰਦੇ ਹਨ, ਇਸੇ ਤਰ੍ਹਾਂ ਗੁਰੂ ਰੂਪੀ ਮਾਨ ਸਰੋਵਰ ਦੇ ਵਿੱਚ ਸਾਧ ਸੰਗਤ ਦੇ ਵਿੱਚ ਗੁਰਮੁਖ ਹੰਸ ਰਹਿੰਦੇ ਹਨ, ਸਦਾ ਹੀ ਰਹਿੰਦੇ ਹਨ। ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਕਹਿੰਦੇ ਜੁੱਗਾਂ ਜੁੱਗਾਂ ਤੋਂ ਚੱਲਦੀ ਆਈ ਹੈ ਖੇਡ, ਗੁਰੂ ਰੂਪੀ ਮਾਨ ਸਰੋਵਰ ਤੇ ਸਦਾ ਹੀ ਪਰਮਹੰਸਾਂ ਦਾ ਵਾਸਾ ਹੁੰਦਾ ਹੈ, ਸਦਾ ਹੀ, ਕਦੇ ਵੀ ਖਾਲੀ ਨਹੀਂ ਹੁੰਦਾ ਗੁਰੂ ਦਾ ਘਰ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ, ਜਿਸ ਤਰ੍ਹਾਂ ਹੰਸ ਮੋਤੀ ਚੁਗਦੇ ਹਨ, ਇਸੇ ਤਰ੍ਹਾਂ ਕਹਿੰਦੇ ਜਿਹੜੇ ਗੁਰਮੁਖ ਹੰਸ ਹਨ ਉਹ ਸਾਧ ਸੰਗਤ ਦੇ ਵਿੱਚੋਂ ਸ਼ਬਦ ਦੇ ਮੋਤੀ ਚੁਗਦੇ ਹਨ, ਸ਼ਬਦ ਨੂੰ ਸੁਣਦੇ ਹਨ, ਸ਼ਬਦ ਗ੍ਰਹਿਣ ਕਰਦੇ ਹਨ, ਸ਼ਬਦ ਦਾ ਅਭਿਆਸ ਕਰਦੇ ਹਨ, ਸ਼ਬਦ ਦੇ ਮੋਤੀ ਚੁਗਦੇ ਹਨ। ਵਿਦਵਾਨਾਂ ਦਾ ਐਸਾ ਕਥਨ ਹੈ, ਕਹਿੰਦੇ ਹੰਸ ਸਾਲੋ ਸਾਲ ਕਈ ਸਾਲ ਮੋਤੀ ਚੁਗਦਾ ਰਵੇ ਚੁਗਦਾ ਰਵੇ, ਫਿਰ ਉਸ ਦੇ ਅੰਦਰ ਇੱਕ ਲਾਲ ਪੈਦਾ ਹੋ ਜਾਂਦਾ ਹੈ, ਬੜਾ ਕੀਮਤੀ ਹੁੰਦਾ ਹੈ, ਮੋਤੀਆਂ ਤੋਂ ਕਈ ਗੁਣਾ ਜ਼ਿਆਦਾ। ਇਸੇ ਤਰ੍ਹਾਂ ਜਿਹੜੇ ਸੰਗਤ ਕਰਦੇ ਰਹਿੰਦੇ ਹਨ, ਕਰਦੇ ਰਹਿੰਦੇ ਹਨ, ਸ਼ਬਦ ਦਾ ਅਭਿਆਸ ਕਰਦੇ ਰਹਿੰਦੇ ਹਨ, ਕਰਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਵੀ ਇੱਕ ਕਹਿੰਦੇ ਕੀਮਤੀ ਨਾਮ ਰੂਪੀ ਹੀਰਾ ਨਾਮ ਰੂਪੀ ਲਾਲ ਪੈਦਾ ਹੋ ਜਾਂਦਾ ਹੈ ਉਹਨਾਂ ਗੁਰਮੁਖਾਂ ਦੇ ਅੰਦਰ। ਮਹਾਰਾਜ ਆਖਣ ਲੱਗੇ ਜਿਸ ਤਰ੍ਹਾਂ ਹੰਸ ਦੇ ਵਿੱਚ ਸ਼ਕਤੀ ਹੁੰਦੀ ਹੈ ਵੀ ਉਹ ਦੁੱਧ ਦੇ ਵਿੱਚ ਆਪਣੀ ਚੁੰਝ ਪਾਵੇ, ਪਾਣੀ ਨੂੰ ਅਲੱਗ ਕਰ ਦਿੰਦਾ ਹੈ, ਦੁੱਧ ਨੂੰ ਗ੍ਰਹਿਣ ਕਰ ਲੈਂਦਾ ਹੈ। ਕਹਿੰਦੇ ਇਸੇ ਤਰ੍ਹਾਂ ਜਿਹੜੇ ਗੁਰਮੁਖ ਹੰਸ ਹੁੰਦੇ ਹਨ ਸੰਸਾਰ ਦੇ ਵਿੱਚ ਵਿਚਰਦੇ ਹਨ, ਜਿਹੜੀ ਤਾਂ ਹੁੰਦੀ ਹੈ ਨਾ ਦੁਰਮਤ, ਖੋਟੀ ਮਤ, ਉਸਦਾ ਤਾਂ ਤਿਆਗ ਕਰ ਦਿੰਦੇ ਹਨ, ਪਰ ਜਿਹੜੀ ਗੁਰਮਤ ਹੁੰਦੀ ਹੈ ਉਸਨੂੰ ਗ੍ਰਹਿਣ ਕਰ ਲੈਂਦੇ ਹਨ। ਫਰਕ ਹੁੰਦਾ ਹੈ ਨਾ ਸਾਡਾ ਆਮ ਲੋਕਾਂ ਦਾ ਅਤੇ ਗੁਰਮੁਖਾਂ ਦਾ। ਆਪਾਂ ਜਿੱਥੇ ਨਿੰਦਿਆ ਵਾਲੀ ਗੱਲ ਹੋਵੇ, ਚੁਗਲੀ ਵਾਲੀ, ਈਰਖਾ ਵਾਲੀ, ਉਹਨਾਂ ਗੱਲਾਂ ਨੂੰ ਤਾਂ ਅਸੀਂ ਪਕੜ ਲੈਂਦੇ ਹਾਂ ਬੜਾ ਘੁੱਟ ਕੇ। ਜਿਹੜੀਆਂ ਖੂਬੀਆਂ ਹੁੰਦੀਆਂ ਹਨ, ਜਿਹੜੇ ਗੁਣ ਹੁੰਦੇ ਹਨ, ਉਹਨਾਂ ਆਪਾਂ ਦੇਖਦੇ ਨਹੀਂ, ਉਹਨਾਂ ਵੱਲ ਉਹਨਾਂ ਨੂੰ ਆਪਾਂ ਤਿਆਗ ਦਿੰਦੇ ਹਾਂ। ਆਪਾਂ ਕਹਿੰਦੇ ਲਓ ਜੀ ਫਲਾਣੇ ਵਿੱਚ ਇਹ ਐਬ ਹੈ, ਇਹ ਔਗਣ ਹੈ, ਔਗਣਾਂ ਨੂੰ ਪਕੜਦੇ ਹਾਂ। ਪਰ ਗੁਰਮੁਖਾਂ ਦਾ ਇਸ ਤਰ੍ਹਾਂ ਦਾ ਸੁਭਾਅ ਨਹੀਂ ਹੁੰਦਾ। ਦੁੱਧ ਨੂੰ ਗ੍ਰਹਿਣ ਕਰਦੇ ਹਨ, ਪਾਣੀ ਦਾ ਤਿਆਗ ਕਰਦੇ ਹਨ ਗੁਰਮੁਖ ਜਿਹੜੇ ਹਨ, ਉਹ ਗੁਰਮਤ ਨੂੰ ਗ੍ਰਹਿਣ ਕਰਦੇ ਹਨ, ਦੁਰਮਤ ਦਾ ਤਿਆਗ ਕਰਦੇ ਹਨ। ਫਿਰ ਕਹਿੰਦੇ ਮਾਨ ਸਰੋਵਰ ਤੇ ਬਗਲਾ ਵੀ ਚਲਿਆ ਜਾਵੇ ਉਹ ਹੰਸ ਨਹੀਂ ਬਣਦਾ, ਪਰ ਸੰਗਤ ਦੇ ਵਿੱਚ ਕਾਂ ਵੀ ਆ ਜਾਵੇ ਨਾ, ਭਾਵ ਕਿ ਕਾਂ ਵਿਰਤੀ ਵਾਲਾ ਵੀ ਆ ਜਾਵੇ, ਉਹ ਵੀ ਹੰਸ ਬਣ ਜਾਂਦਾ ਹੈ। ਆਉਂਦਾ ਰਵੇ ਬਸ ਮਨ ਨੀਵਾਂ ਕਰਕੇ, ਫਿਰ ਝੋਲੀਆਂ ਭਰਨੀਆਂ ਸ਼ੁਰੂ ਹੋ ਜਾਂਦੀਆਂ ਹਨ, ਰਹਿਮਤਾਂ ਵਰਸਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਾਧ ਸੰਗਤ ਜੀ, ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਇਹਨਾਂ ਬਚਨਾਂ ਨੂੰ ਆਪਣੇ ਪਵਿੱਤਰ ਬਚਨਾਂ ਦੁਆਰਾ ਇਸ ਤਰ੍ਹਾਂ ਅੰਕਿਤ ਕੀਤਾ ਹੈ, ਮਾਨਸਰ ਹੰਸ ਸਾਧ ਸੰਗਤ ਪਰਮ ਹੰਸ। ਕਹਿੰਦੇ ਮਾਨ ਸਰੋਵਰ ਤੇ ਹੰਸ ਰਹਿੰਦੇ ਹਨ, ਗੁਰੂ ਰੂਪੀ ਮਾਨ ਸਰੋਵਰ ਸਾਧ ਸੰਗਤ ਦੇ ਵਿੱਚ ਕਹਿੰਦੇ ਪਰਮ ਹੰਸ ਰਹਿੰਦੇ ਹਨ। ਮਾਨਸਰ ਹੰਸ ਸਾਧ ਸੰਗਤ ਪਰਮ ਹੰਸ, ਧਰਮ ਤੁਜਾ ਧਰਮਸ਼ਾਲ ਚਲ ਆਵਹੇ, ਉਤਮੁਕ ਤਾਹਲ ਆਹਾਰ ਔਰ ਦੁਤੀਆ ਨਾਸਤ, ਇਤ ਗੁਰ ਸ਼ਬਦ ਸੁਰਤ ਲਿਵ ਲਾਵਹੀ। ਉਤ ਖੀਰ ਨੀਰ ਕੈ ਨਿਵਾਰੋ ਕੈ ਬਖਾਨੀਅਤ, ਇਤ ਗੁਰਮਤ ਦੁਰਮਤ ਸਮਝਾਵਹੀ। ਕਹਿੰਦੇ ਉਧਰ ਉਤ ਮਾਨ ਸਰੋਵਰ ਤੇ ਕਹਿੰਦੇ ਦੁੱਧ ਅਤੇ ਪਾਣੀ ਨੂੰ ਅਲੱਗ ਕਰਨ ਦੀ ਸਮਰੱਥਾ ਰੱਖਦੇ ਹਨ, ਇੱਥੇ ਗੁਰਮੁਖ ਹੰਸ ਜਿਹੜੇ ਹਨ ਸਾਰ ਅਤੇ ਅਸਾਰ ਦੀ ਉਹਨਾਂ ਨੂੰ ਸੋਝੀ ਹੁੰਦੀ ਹੈ, ਕਿਹੜੀ ਗੱਲ ਨੂੰ ਪਕੜਨਾ ਹੈ, ਕਿਹੜੀ ਗੱਲ ਨੂੰ ਤਿਆਗਣਾ ਹੈ, ਉਹਨਾਂ ਨੂੰ ਸਮਝ ਹੁੰਦੀ ਹੈ। ਉਤ ਖੀਰ ਨੀਰ ਕੋ ਨਿਵਾਰੋ ਕੈ ਬਖਾਨੀਅਤ, ਇਤ ਗੁਰਮਤ ਦੁਰਮਤ ਸਮਝਾਵਹੀ, ਇਤ ਬਗ ਹੰਸ ਬੰਸ ਦੁਬਦਾ ਨਾ ਮੇਟ ਸਕੈ, ਉਤ ਕਾਗ ਪਾਗ ਸਮ ਰੂਪ ਕੈ ਮਿਲਾਵਹੀ। ਕਹਿੰਦੇ ਉਧਰ ਬੰਗਲੇ ਵੀ ਚਲੇ ਜਾਣ ਉਹ ਵੀ ਹੰਸ ਨਹੀਂ ਬਣਦੇ, ਇੱਥੇ ਕਾਂ ਵੀ ਆ ਜਾਣ ਉਹ ਵੀ ਹੰਸ ਬਣ ਜਾਂਦੇ ਹਨ। ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਧਰੇ, ਜੋ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਇੱਥੇ ਬਸ ਨਹੀਂ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਚਨ ਕੀਤੇ ਸਨ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੇ ਸੋਹਣੇ ਬਚਨ ਲਿਖੇ ਹਨ। ਭਾਈ ਵੀਰ ਸਿੰਘ ਜੀ ਕਹਿੰਦੇ ਜੇਕਰ ਬੰਦਾ ਜਗਿਆਸੂ ਨਹੀਂ ਨਾ, ਬੰਦੇ ਦੇ ਅੰਦਰ ਤੜਫ ਨਹੀਂ, ਫਿਰ ਕਹਿੰਦੇ ਐਵੇਂ ਕੰਨ ਰਾਸੀ ਹੁੰਦਾ ਹੈ। ਸੁਣਾਓ ਜੀ ਕੋਈ ਰੱਬ ਦੀ ਘਰ ਦੀ ਗੱਲ ਸ਼ਰਾਬ ਦੇ ਨਾਲ ਰੱਜਿਆ ਹੋਵੇ, ਰੱਬ ਦੀ ਘਰ ਦੀ ਗੱਲ ਕਦੀ ਸੁਣਨੀ ਹੈ, ਐਵੇਂ ਟਾਈਮ ਪਾਸ ਕਰਨਾ ਹੁੰਦਾ ਹੈ। ਟਾਈਮ ਪਾਸ ਕਰਨ ਵਾਲੇ ਬਥੇਰੇ ਹੁੰਦੇ ਹਨ ਸੱਚੀ ਮੁੱਚੀ, ਜਿਨ੍ਹਾਂ ਦੇ ਪ੍ਰਾਣਾਂ ਦੇ ਵਿੱਚ ਪਿਆਸ ਹੁੰਦੀ ਹੈ ਨਾ ਰੱਬ ਦੇ ਘਰ ਦੀ ਗੱਲ ਸੁਣਨ ਦੀ, ਥੋੜੇ ਹੁੰਦੇ ਹਨ, ਥੋੜੇ ਜਗਿਆਸੂ ਹੁੰਦੇ ਹਨ। ਭਾਈ ਵੀਰ ਸਿੰਘ ਜੀ ਲਿਖਦੇ ਹਨ, ਆਖਣ ਲੱਗੇ ਭਾਈ ਪਾਰੋ ਜੀ, ਤੁਸਾਂ ਨੇ ਪਰਮਹੰਸਾਂ ਦੇ ਕੀ ਦਰਸ਼ਨ ਕਰਨੇ ਹਨ, ਤੁਹਾਨੂੰ ਹੀ ਅਸੀਂ ਪਰਮਹੰਸ ਬਣਾ ਦੇਣੇ ਹਾਂ। ਭਾਈ ਵੀਰ ਸਿੰਘ ਜੀ ਕਹਿੰਦੇ ਕਾਹਦੇ ਸਾਹੇ ਜੇ ਆਪ ਨਾ ਵਿਆਹੇ। ਕਹਿੰਦੇ ਦੂਸਰਿਆਂ ਦੇ ਸਾਹਿਆਂ ਨੂੰ ਕੀ ਕਰਨਾ ਹੈ, ਬੰਦਾ ਆਪ ਹੀ ਨਾ ਵਿਆਹਿਆ ਹੋਵੇ ਤਾਂ। ਭਾਈ ਵੀਰ ਸਿੰਘ ਜੀ ਨੇ ਲਿਖੇ ਹਨ, ਜਗਿਆਸੂ ਸਾਧੂ ਉਹ ਹੈ, ਗੁਰਮੁਖ ਉਹ ਹੈ, ਪਰਮਹੰਸ ਉਹ ਹੈ ਜਿਸ ਦੇ ਬਚਨਾਂ ਦੁਆਰਾ ਅਗਲੇ ਦੇ ਮਨ ਨੂੰ ਠੰਡ ਪਵੇ, ਅਗਲੇ ਦੇ ਮਨ ਨੂੰ ਸ਼ਾਂਤੀ ਮਿਲੇ। ਜੇ ਟਾਈਮ ਪਾਸ ਕਰਨਾ ਹੈ ਤਾਂ ਬਥੇਰੇ ਹਨ ਸਾਧ ਸੰਗਤ ਜੀ ਜਿਹੜੇ ਕਿਸੇ ਜਗਿਆਸੂ ਦਾ ਭਲਾ ਨਹੀਂ ਕਰ ਸਕਦੇ। ਇਹੋ ਜਿਹੇ ਸਾਧੂਆਂ ਦਾ ਕੋਈ ਆਚਾਰ ਨਹੀਂ ਪਾਉਣਾ ਹੁੰਦਾ। ਇਹੋ ਜਿਹੇ ਸਾਧਿਆਂ ਨੂੰ ਕੀ ਕਰਨਾ ਹੈ, ਜਿਹੜੇ ਅਗਲੇ ਦੇ ਮਨ ਦੀ ਤੜਫ ਨੂੰ ਬੁਝਾ ਨਹੀਂ ਸਕਦੇ, ਕਿਸੇ ਦੀ ਪਿਆਸ ਨੂੰ ਦੂਰ ਨਹੀਂ ਕਰ ਸਕਦੇ। ਇਹੋ ਜਿਹੇ ਸਾਧੂਆਂ ਨੂੰ ਕੀ ਕਰਨਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਭਾਈ ਪਾਰੋ ਜੀ ਨੂੰ ਪਰਮਹੰਸ ਬਣਾ ਦਿੱਤਾ। ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਵੀ ਬਹੁਤ ਲੰਬਾ ਸਮਾਂ ਸੇਵਾ ਕੀਤੀ। ਫਿਰ ਸਾਧ ਸੰਗਤ ਜੀ ਇੱਥੋਂ ਤੱਕ ਅਵਸਥਾ ਉੱਪੜ ਗਈ ਜੋ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੀ ਹੈ ਕਿ ਦੋਏ ਦੋਏ ਅੱਖੀ ਆਖੀਅਨ ਇੱਕ ਦਰਸ਼ਨ ਦਿਸੈ, ਦੋਏ ਦੋਏ ਕੰਨ ਵਖਾਣੀਅਨ ਇੱਕ ਸ਼ਬਦ ਸਲਿਸੈ, ਦੋਏ ਦੋਏ ਨਦੀ ਕਿਨਾਰਿਆਂ ਪਾਰਾ ਵਾਰ ਨਾ ਤਿਸੈ, ਗੁਰ ਚੇਲਾ ਚੇਲਾ ਗੁਰੂ ਸਮਝਾਏ ਕਿਸੈ। ਅੱਖਾਂ ਦੋ ਹਨ ਵਿੱਚ ਜੋਤ ਇੱਕ ਹੀ ਹੈ, ਜੋਤਾਂ ਦੋ ਨਹੀਂ ਹੁੰਦੀਆਂ। ਕੰਨ ਦੋ ਹਨ, ਸਰੋਤਾਂ ਦੋ ਨਹੀਂ ਹੁੰਦੀਆਂ, ਸਰੋਤ ਇੱਕ ਹੀ ਹੁੰਦੀ ਹੈ। ਕਹਿੰਦੇ ਗੁਰੂ ਅਤੇ ਸਿੱਖ ਜਿਹੜੇ ਹਨ ਨਾ, ਉਹ ਅੰਤਰ ਆਤਮੇ ਕਰਕੇ ਇੱਕ ਰੂਪ ਹੀ ਹੋ ਜਾਂਦੇ ਹਨ। ਐਸੀ ਰਹਿਮਤ ਸਤਿਗੁਰਾਂ ਨੇ ਕਰ ਦਿੱਤੀ ਭਾਈ ਪਾਰੋ ਜੀ ਦੇ ਉੱਪਰ। ਭਾਈ ਪਾਰੋ ਜੀ ਪਰਮਹੰਸ ਬ੍ਰਹਮ ਗਿਆਨੀ, 72 ਬ੍ਰਹਮ ਗਿਆਨੀ ਹੋਏ ਹਨ ਉਸ ਸਮੇਂ ਡੱਲੇ ਨਗਰ ਦੇ ਵਿੱਚ, ਇਤਿਹਾਸ ਦੇ ਵਿੱਚ ਲਿਖਿਆ ਹੈ। ਸੋ ਸਾਧ ਸੰਗਤ ਜੀ ਐਸੀ ਪ੍ਰਾਣਾਂ ਦੀ ਪਿਆਸ ਜਿਸ ਦਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜ਼ਿਕਰ ਕਰ ਰਹੇ ਹਨ ਕਿ ਸਾਨੂੰ ਕੋਈ ਸੰਦੇਸ਼ਾ ਦੇਵੇ, ਕੋਈ ਰੱਬ ਦੇ ਘਰ ਦੀ ਗੱਲ ਦੱਸੇ, ਜਿਹੜੀ ਗੱਲ ਸੁਣ ਕੇ ਸਾਡੀ ਅਸੀਂ ਵਿਸਮਾਦ ਦੇ ਵਿੱਚ ਚਲੇ ਜਾਈਏ, ਉਸਦਾ ਸਤਿਗੁਰੂ ਪਾਤਸ਼ਾਹ ਜੀ ਵਰਣਨ ਕਰ ਰਹੇ ਹਨ। ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਬਦ ਵਿਚਾਰ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸਾਰੀ ਮਹੱਲਾ ਪੰਜਵਾ, ਘਰ ਤੀਜਾ ਦੋ ਪਾਦੇ।
ਜੈਤ ਸ੍ਰੀ ਰਾਗ ਹੈ, ਉਚਾਰਨ ਕਰਤਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਤੀਸਰੇ ਘਰ ਤਾਲ ਦੇ ਵਿੱਚ ਮਹਾਰਾਜ ਜੀ ਨੇ ਸ਼ਬਦ ਨੂੰ ਗਾਇਨ ਕਰਨ ਦੀ ਹਦਾਇਤ ਕੀਤੀ ਹੈ। ਦੋ ਪਦਿਆਂ ਵਾਲਾ ਇਹ ਸਤਿਗੁਰੂ ਜੀ ਦਾ ਪਾਵਨ ਸ਼ਬਦ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਆਰੰਭ ਦੇ ਵਿੱਚ ਮੰਗਲ ਕਰਦੇ ਹਨ, ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ। ਪ੍ਰਾਪਤੀ ਦਾ ਸਾਧਨ ਦੱਸਦੇ ਹਨ ਕਿ ਸਤਿਗੁਰ ਦੇ ਪ੍ਰਸਾਦ ਦੁਆਰਾ, ਸਤਿਗੁਰ ਦੀ ਕਿਰਪਾ ਦੁਆਰਾ ਪ੍ਰਾਪਤੀ ਹੈ।
ਇਹੋ ਸੰਦੇਸਰ ਕਹੀਆ ਪ੍ਰੇਯ ਕਹੀਆ।
ਕਹਿੰਦੇ ਹੇ ਪਿਆਰਿਓ ਗੁਰਮੁਖੋ, ਹੇ ਸੁਹਾਗਣੋ, ਕਿਉਂਕਿ ਸੁਹਾਗਣ ਦਾ ਜੀਵਨ ਅਤੇ ਸੰਤ ਦਾ ਜੀਵਨ ਇੱਕੋ ਜਿਹਾ ਦੱਸਿਆ ਗਿਆ ਹੈ। ਸੁਹਾਗਣ ਨੂੰ ਪਤਾ ਹੈ ਪਤੀ ਦੀ ਮਹਿਮਾ ਦਾ, ਸੰਤ ਨੂੰ ਗੁਰਮੁਖ ਜਿਹੜਾ ਹੈ ਗੁਰੂ ਦੇ ਪ੍ਰੇਮ ਦੇ ਵਿੱਚ ਓਤ ਪੋਤ ਹੈ, ਰੰਗਿਆ ਹੋਇਆ ਹੁੰਦਾ ਹੈ। ਕਹਿੰਦੇ ਹੇ ਸੁਹਾਗਣ ਸਖੀਓ, ਹੇ ਗੁਰਮੁਖ ਜਨੋ, ਹੇ ਸੰਤ ਜਨੋ, ਹੇ ਪ੍ਰਭੂ ਦੇ ਪਿਆਰਿਓ, ਮੈਨੂੰ ਕੋਈ ਸੰਦੇਸ਼ਾ ਦਿਓ, ਉਸ ਰੱਬ ਦੇ ਘਰ ਦੀ ਗੱਲ ਦੱਸੋ, ਕਿਉਂਕਿ ਗੁਰਮਤ ਦੇ ਵਿੱਚ ਵੱਡੇ ਵੱਡੇ ਸਤ ਪੁਰਸ਼ਾਂ ਨੇ ਵੀ ਆਪਣੇ ਆਪ ਨੂੰ ਬਸ ਇੰਨਾ ਹੀ ਕਿਹਾ ਵੀ ਅਸੀਂ ਬਸ ਸੁਨੇਹਾ ਹੀ ਦੇਣ ਵਾਲੇ ਹਾਂ। ਇਹ ਨਕਲੀ ਨਿਰੰਕਾਰੀ ਰਾਧਾ ਸਵਾਮੀ ਡੰਬੀ ਪਖੰਡੀ ਬਥੇਰੇ ਹਨ ਜਿਹੜੇ ਕਹਿੰਦੇ ਅਸੀਂ ਰੱਬ ਹਾਂ, ਆਓ ਸਾਡੇ ਹੀ ਦਰਸ਼ਨ ਕਰੋ। ਪਰ ਮਹਾਰਾਜ ਜੀ ਨੇ ਕਿਹਾ ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਸਾਧ ਸੰਗਤ ਜੀ, ਡਾਕੀਏ ਦਾ ਕੀ ਕੰਮ ਹੁੰਦਾ ਹੈ? ਬਸ ਡਾਕ ਵੰਡਣੀ, ਅਗਨੇ ਨੂੰ ਸੁਨੇਹਾ ਦੇ ਦੇਣਾ, ਪੱਤਰਿਕਾ ਦੇ ਦੇਣੀ। ਇਸਲਾਮ ਦੇ ਵਿੱਚ ਕਿਹਾ ਗਿਆ ਪੈਗੰਬਰ ਹਨ ਉਹ ਅੱਲਾਹ ਤਾਲਾ ਦਾ ਪੈਗੰਬਰ ਲਿਆ ਕੇ ਉਮਤ ਨੂੰ ਦਿੰਦੇ ਹਨ, ਬਸ ਇੰਨਾ ਹੀ ਕਿਹਾ। ਇਹ ਨਹੀਂ ਕਿਹਾ ਅਸੀਂ ਰੱਬ ਹਾਂ, ਅਸੀਂ ਖੁਦਾ ਹਾਂ, ਇੰਨਾ ਨਹੀਂ ਕਿਹਾ। ਪੈਗੰਬਰ ਪੈਗਾਮ ਲਿਆ ਕੇ ਦੇਣ ਵਾਲੇ, ਸੁਨੇਹਾ ਲਿਆ ਕੇ ਦੇਣ ਵਾਲੇ। ਪਰ ਜਿਹੜੇ ਕਹਿੰਦੇ ਆਓ ਅਸੀਂ ਰੱਬ ਹਾਂ, ਸਾਡੇ ਹੀ ਦਰਸ਼ਨ ਕਰੋ, ਲੋਕ ਲੱਖਾਂ ਕਰੋੜਾਂ ਦੀ ਤਾਦਾਦ ਵਿੱਚ ਉਹਨਾਂ ਦੇ ਪਿੱਛੇ ਭਟਕਣ ਲੱਗ ਪਏ। ਦੇਖੋ ਸੰਸਾਰ ਦੀ ਅਗਿਆਨਤਾ। ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਸਾਨੂੰ ਸਮਝਾ ਰਹੇ ਹਨ, ਜਗਿਆਸੂ ਦੇ ਪ੍ਰਾਣਾਂ ਦੀ ਪਿਆਸ ਦਾ ਜ਼ਿਕਰ ਕਰ ਰਹੇ ਹਨ ਕਿ ਹੇ ਸੁਨੇਹਾ ਦੇਣ ਵਾਲਿਓ, ਸੰਦੇਸ਼ਾ ਦੇਣ ਵਾਲਿਓ ਗੁਰਮੁਖੋ, ਉਸ ਪਿਆਰੇ ਵਾਹਿਗੁਰੂ ਦੀ ਕੋਈ ਗੱਲ ਸੁਣਾ, ਉਸ ਪਿਆਰੇ ਪ੍ਰੀਤਮ ਦਾ ਕੋਈ ਸਾਨੂੰ ਸੰਦੇਸ਼ਾ ਦਿਓ।
ਬਿਸਮ ਭਾਈ ਮੈਂ ਬਹੁ ਬੇਦ ਸੁਣਤੇ, ਕਹੋ ਸੁਹਾਗਨ ਸਹੀਆ।
ਕਿਉਂਕਿ ਤੁਹਾਡੇ ਜਿਹੜੇ ਅੰਮ੍ਰਿਤਮਈ ਬਚਨ ਹਨ ਉਹਨਾਂ ਨੂੰ ਸੁਣ ਕੇ ਮੈਂ ਬਿਸਮਾਦ ਦੇ ਵਿੱਚ ਚਲੀ ਜਾਂਦੀ ਹਾਂ ਜਾਂ ਚਲੀ ਗਈ ਹਾਂ। ਤਿੰਨ ਕਾਲ ਹੀ ਸੱਤ ਹਨ, ਸਤਿਗੁਰਾਂ ਦੇ ਸ਼ਬਦ ਭੂਤ ਭਵਿੱਖ ਵਰਤਮਾਨ ਵਾਸਤੇ ਹੀ ਵਰਤੇ ਜਾ ਸਕਦੇ ਹਨ। ਕਹਿੰਦੇ ਬਚਨਾਂ ਦੇ ਵਿੱਚ ਇੰਨੀ ਤਸੀਰ ਹੈ, ਬਚਨਾਂ ਦੇ ਵਿੱਚ ਇੰਨੀ ਬਰਕਤ ਹੈ ਕਿ ਬਚਨਾਂ ਨੂੰ ਸੁਣ ਕੇ ਬਿਸਮ ਭਈ ਮੈਂ ਬਹੁ ਬਿਦ ਸੁਣਤੇ, ਸੁਣ ਕੇ ਕਹਿੰਦੇ ਅੰਦਰ ਤਰੰਗਾਂ ਪੈਦਾ ਹੋ ਗਈਆਂ ਹਨ, ਰਸ ਪੈਦਾ ਹੋ ਗਿਆ ਹੈ, ਚਾਓ ਪੈਦਾ ਹੋ ਗਿਆ ਹੈ। ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਨਾ ਕਿ ਜਿਸ ਵਕਤ ਸਨਮੁਖ ਸ਼ਾਹੂਕਾਰ ਰਾਜੇ ਸ਼ਿਵਨਾਭ ਦੇ ਨਾਲ ਬਚਨ ਕਰਦਾ ਹੈ, ਬਸ ਕਹਿੰਦੇ ਰਾਜੇ ਸ਼ਿਵਨਾਭ ਦੇ ਅੰਦਰ ਚਾਓ ਪੈਦਾ ਹੋਈ ਜਾਂਦਾ ਹੈ। ਇਹੀ ਭਾਵ ਹੁੰਦਾ ਹੈ ਨਾ ਸੰਗਤ ਕਰਨ ਦਾ, ਕੀ ਭਾਵ ਹੈ? ਇਹ ਵੀ ਸਾਡੇ ਅੰਦਰ ਚਾਓ ਪੈਦਾ ਹੋ ਜਾਵੇ। ਜੇਕਰ ਬੰਦਾ ਇੱਥੋਂ ਤੱਕ ਹੀ ਸੀਮਤ ਹੋਵੇ, ਫੜੋ ਲਿਫਾਫੇ ਭੱਜੋ ਘਰਾਂ ਨੂੰ, ਫਿਰ ਕਿਹੜੀ ਗੱਲ ਦੀ ਸੰਗਤ ਹੈ? ਜਗਿਆਸੂ ਦੇ ਅੰਦਰ, ਸੰਗਤ ਦੇ ਅੰਦਰ ਚਾਓ ਪੈਦਾ ਹੋ ਜਾਵੇ, ਕੋਈ ਭਾਵਨਾ ਪੈਦਾ ਹੋ ਜਾਵੇ, ਸ਼ਰਧਾ ਬਣ ਜਾਵੇ, ਫਿਰ ਹੀ ਲਾਭ ਹੈ ਨਾ। ਸਾਧ ਸੰਗਤ ਜੀ, ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਲਿਖਿਆ ਹੈ ਨਾ ਬਈ ਜੋ ਜਾਣੈ ਮੈਂ ਕਥਨੀ ਕਰਤਾ, ਵਿਆਪਾਰੀ ਵਸਦਾ ਜਿਉਂ ਫਿਰਤਾ। ਕਹਿੰਦੇ ਤੂੰ ਕਹਿੰਦਾ ਮੈਂ ਕਥਾ ਬੜੀ ਕਰਦਾ ਹਾਂ, ਕਹਿੰਦੇ ਇਸ ਤਰ੍ਹਾਂ ਜਿਵੇਂ ਲੋਕ ਦੂਸਰੇ ਵਪਾਰੀ ਤੁਰੇ ਫਿਰਦੇ ਹਨ ਨਾ ਧਰਤੀ ਦੇ ਉੱਪਰ, ਇੱਧਰੋਂ ਮਾਲ ਖਰੀਦਿਆ, ਇੱਧਰ ਵੇਚ ਦਿੱਤਾ, ਤੂੰ ਵੀ ਇੱਧਰੋਂ ਪੜਿਆ, ਉੱਧਰ ਸੁਣਾ ਦਿੱਤਾ, ਤੇਰੇ ਵੀ ਉਹਨਾਂ ਵਪਾਰੀਆਂ ਵਾਲੀ ਹਾਲਤ ਹੈ। ਜੋ ਜਾਣੈ ਮੈਂ ਕਥਨੀ ਕਰਤਾ, ਵਿਆਪਾਰੀ ਵਸਦਾ ਜਿਉਂ ਫਿਰਤਾ। ਸਾਧ ਸੰਗਤ ਜੀ, ਜਗਿਆਸੂ ਦੇ ਅੰਦਰ, ਸੰਗਤ ਦੇ ਅੰਦਰ ਕੋਈ ਚਾਓ ਪੈਦਾ ਹੋ ਜਾਵੇ, ਕੋਈ ਤਰੰਗ ਪੈਦਾ ਹੋ ਜਾਵੇ, ਕੋਈ ਰਸ ਪੈਦਾ ਹੋ ਜਾਵੇ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਕਹਿੰਦੇ ਇੱਕ ਭਰੀ ਹੋਈ ਬੰਦੂਕ ਹੁੰਦੀ ਹੈ, ਇੱਕ ਖਾਲੀ ਬੰਦੂਕ ਹੁੰਦੀ ਹੈ। ਖਾਲੀ ਦਾ ਘੋੜਾ ਦੱਬੋ, ਖੜਕਾ ਦੜਕਾ ਕਰੇਗੀ, ਅਗਲੇ ਦਾ ਸੀਨਾ ਨਹੀਂ ਵਿੰਨੇਗੀ। ਪਰ ਭਰੀ ਹੋਈ ਜਦ ਚੱਲਦੀ ਹੈ, ਅਗਲੇ ਦਾ ਸੀਨਾ ਵਿੰਨ ਦਿੰਦੀ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਰੰਗੇ ਹੋਏ ਹੁੰਦੇ ਹਨ, ਜਿਹੜੇ ਗੁਰੂ ਦਾ ਜਸ ਕਰਦੇ ਹਨ, ਮਾਲਕ ਦਾ ਜਸ ਕਰਦੇ ਹਨ, ਅਗਲਿਆਂ ਦੇ ਅੰਦਰ ਪਿਆਸ ਜਾਗ ਜਾਂਦੀ ਹੈ, ਸ਼ਰਧਾ ਭਾਵਨਾ ਪੈਦਾ ਹੋ ਜਾਂਦੀ ਹੈ। ਕਹਿੰਦੇ ਸੁਣ ਕੇ ਤੁਹਾਡੇ ਬਚਨ, ਬਿਸਮ ਭਈ ਮੈਂ ਬਿਸਮਾਦ ਦੇ ਵਿੱਚ ਚਲੀ ਗਈ ਹਾਂ, ਤਾਂ ਹੀ ਬੇਨਤੀ ਕੀਤੀ ਹੈ। ਸੁਣ ਬੇਨੰਤੀ ਸਵਾਮੀ ਆਪਣੇ, ਨਾਨਕੇ ਸੁਖ ਮੰਗੈ, ਜੈ ਕੀਰਤਨ ਤੇਰਾ ਸਾਧੂ ਗਾਵੈ, ਤੈ ਮੇਰਾ ਮਨ ਲਾਗੈ। ਕਹਿੰਦੇ ਹੇ ਸੁਹਾਗਣ ਸਖੀਓ, ਹੇ ਸੰਤ ਜਨੋ, ਹੇ ਗੁਰਮੁਖੋ, ਕੋਈ ਗੁਰੂ ਦੀ ਗੱਲ ਸੁਣਾਓ, ਕੋਈ ਪਰਮਾਤਮਾ ਦੇ ਘਰ ਦੀ ਗੱਲ ਦੱਸੋ।
ਰਹਾਓ
ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ।
ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਹੀਆ।
ਕਹਿੰਦੇ ਅਸੀਂ ਝਮੇਲੇ ਦੇ ਵਿੱਚ ਪਏ ਹੋਏ ਹਾਂ, ਪਤਾ ਨਹੀਂ ਚੱਲਦਾ। ਕਥਨੀ ਕਰਨ ਵਾਲੇ ਕੋਈ ਕਹਿੰਦੇ ਹਨ ਕਿ ਉਹ ਵਾਹਿਗੁਰੂ ਸੰਸਾਰ ਤੋਂ ਪਰੇ ਹੈ, ਕਈ ਕਹਿੰਦੇ ਹਨ ਕਿ ਸੰਸਾਰ ਦੇ ਵਿੱਚ ਹੀ ਹੈ।
ਮਰਨ ਨਾ ਦਿਸਾ, ਚੇਹਨ ਨਾ ਲਖੀਆ, ਸੁਹਾਗਣ ਸਾਤ ਬੁਝਾਈਆ।
ਉਸ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਵਰਨ ਹੈ, ਰੰਗ ਹੈ, ਉਹ ਦੱਸਿਆ ਨਹੀਂ ਜਾ ਸਕਦਾ ਵੀ ਵਾਹਿਗੁਰੂ ਇਸ ਰੰਗ ਦਾ ਹੈ। ਹਾਂ, ਗੱਲ ਕਰਨ ਵਾਸਤੇ ਕੋਈ ਰੰਗ ਜ਼ਰੂਰ ਵਰਤਿਆ ਜਾ ਸਕਦਾ ਹੈ, ਕਿਉਂਕਿ ਜੇਕਰ ਆਪਾਂ ਸ਼ਬਦਾਂ ਦੀ ਵਰਤੋਂ ਨਹੀਂ ਕਰਾਂਗੇ ਫਿਰ ਤਾਂ ਸੁੰਨ ਸਮਾਧ ਹੋ ਕੇ ਬੈਠ ਜਾਵਾਂਗੇ, ਫਿਰ ਗੱਲ ਕਿਵੇਂ ਇੱਕ ਦੂਸਰੇ ਦੇ ਨਾਲ ਕਰਾਂਗੇ। ਗੱਲ ਕਰਨ ਵਾਸਤੇ ਸ਼ਬਦਾਂ ਦੀ ਵਰਤੋਂ ਕਰਨੀ ਪੈਂਦੀ ਹੈ। ਜਿਵੇਂ ਬਚਨ ਹਨ ਕਿ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਸ਼ਿਆਮ ਰੰਗ ਕਿਹਾ ਹੈ। ਪਰ ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਜਾਕਰ ਰੂਪ ਰੰਗ ਨਹਿ ਜਨਿਯਤ, ਸੋ ਕਿਮ ਸ਼ਿਆਮ ਕਹੈ ਹੈ। ਕਹਿੰਦੇ ਭਾਈ, ਜਿਸ ਦਾ ਕੋਈ ਰੂਪ ਰੰਗ ਹੀ ਨਹੀਂ ਕਿਹਾ ਜਾ ਸਕਦਾ, ਤੁਸੀਂ ਕਿਵੇਂ ਕਹਿੰਦੇ ਹੋ ਵੀ ਸ਼ਿਆਮ ਰੰਗ ਵਾਲਾ ਹੈ, ਕਾਲੇ ਰੰਗ ਵਾਲਾ ਹੈ। ਗੱਲ ਕਰਨ ਵਾਸਤੇ ਕੋਈ ਸ਼ਬਦ ਜ਼ਰੂਰ ਵਰਤੇ ਜਾ ਸਕਦੇ ਹਨ, ਵਰਤੇ ਗਏ ਹਨ ਧਾਰਮਿਕ ਜਗਤ ਦੇ ਵਿੱਚ। ਪਰ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਹਨ ਕਿ ਵਰਨ ਨਾ ਦੀਸੈ, ਅਸਲ ਦੇ ਵਿੱਚ ਉਸਦਾ ਕੋਈ ਵਰਨ ਹੈ ਨਹੀਂ, ਉਸਦਾ ਰੰਗ ਕੋਈ ਹੈ ਨਹੀਂ, ਚਿਹਨ ਨਾ ਲਖੀਐ, ਉਸਦਾ ਕੋਈ ਨਿਸ਼ਾਨ, ਕੋਈ ਚਿਹਨ ਚੱਕਰ ਜਿਹੜਾ ਹੈ ਨਾ, ਉਹ ਲਖਿਆ ਨਹੀਂ ਜਾ ਸਕਦਾ, ਬਿਆਨਿਆ ਨਹੀਂ ਜਾ ਸਕਦਾ।
ਸੁਹਾਗਣ ਸਾਤ ਬੁਝਾਈਆ।
ਹੇ ਸੁਹਾਗਣ ਜਨੋ, ਹੇ ਸੰਤ ਜਨੋ, ਹੇ ਗੁਰਮੁਖੋ, ਸਾਨੂੰ ਕੋਈ ਸੱਚੀ ਗੱਲ ਜਿਹੜੀ ਹੈ ਉਹ ਬੁਝਾ ਦਿਓ, ਦੱਸ ਦਿਓ ਜੀ।
ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲਪਹੀਆ।
ਸਤ ਸੰਗਤ ਜੀ, ਇੱਥੋਂ ਤੱਕ ਜਗਿਆਸੂ ਦਾ ਸਵਾਲ ਹੈ। ਇਸ ਤਰ੍ਹਾਂ ਅਗਲੀਆਂ ਪੰਕਤੀਆਂ ਜਿਹੜੀਆਂ ਹਨ ਅਖੀਰਲੀਆਂ, ਉਹਨਾਂ ਦੇ ਵਿੱਚ ਜਵਾਬ ਦੱਸਿਆ ਗਿਆ ਹੈ। ਮਹਾਰਾਜ ਜੀ ਫਰਮਾਉਂਦੇ ਹਨ ਕਿ ਸਰਬ ਨਿਵਾਸੀ, ਬਈ ਉਹ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੇ ਵਿੱਚ ਵੱਸਦਾ ਹੈ, ਪਰ ਸਾਰੇ ਪਾਸੇ ਵੱਸਦੇ ਨੂੰ ਵੇਖਣ ਵਾਸਤੇ ਕੋਈ ਦ੍ਰਿਸ਼ਟੀ ਵੀ ਚਾਹੀਦੀ ਹੈ ਨਾ। ਭਾਵੇਂ ਸਾਰਿਆਂ ਦੇ ਵਿੱਚ ਵੱਸਦਾ ਹੈ ਪਰ ਸਾਰਿਆਂ ਨੂੰ ਦਿਖਾਈ ਨਹੀਂ ਦਿੰਦਾ। ਸਾਰਿਆਂ ਵਿੱਚ ਵੱਸਦੇ ਹੋਏ ਨੂੰ ਦੇਖਣ ਵਾਸਤੇ ਕੋਈ ਭਾਈ ਨੰਦ ਲਾਲ ਵਰਗੀ ਦ੍ਰਿਸ਼ਟੀ ਚਾਹੀਦੀ ਹੈ, ਭਾਈ ਘਨੱਈਏ ਵਰਗੀ ਦ੍ਰਿਸ਼ਟੀ ਚਾਹੀਦੀ ਹੈ, ਤਾਂ ਹੀ ਦੇਖਿਆ ਜਾ ਸਕੇਗਾ ਨਾ। ਜਿਸ ਦੇ ਅੰਦਰੋਂ ਵੈਰ ਭਾਵਨਾ ਮੁੱਕ ਗਈ, ਸ਼ਿਕਾਇਤ ਹੋਈ ਨਾ ਕਿ ਮਹਾਰਾਜ ਅਸੀਂ ਮਾਰਦੇ ਹਾਂ, ਇਹ ਪਾਣੀ ਪਿਲਾ ਪਿਲਾ ਕੇ ਖੜਾ ਕਰੀ ਜਾਂਦੇ ਹਨ, ਧੰਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਖਣ ਲੱਗੇ, ਭਾਈ ਘਨੱਈਆ ਤੁਹਾਡੀ ਸ਼ਿਕਾਇਤ ਆਈ ਹੈ। ਆਖਣ ਲੱਗੇ, ਮਹਾਰਾਜ ਜੀ ਹਾਜ਼ਰ ਹਾਂ, ਹੁਕਮ ਕਰੋ। ਤੁਸੀਂ ਦੁਸ਼ਮਣਾਂ ਨੂੰ ਪਿਆ ਪਾਣੀ ਪਿਲਾਈ ਜਾਂਦੇ ਹੋ, ਭਾਈ ਘਨੱਈਆ ਜੀ ਨੇ ਜਿਹੜੇ ਬਚਨ ਕੀਤੇ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਹ ਲਿਖੇ ਹਨ, ਕਹਿੰਦੇ ਤੈਨੂੰ ਪਿਆ ਪਿਲਾਵਾਂ ਪਾਣੀ, ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਦਿਸਦਾ ਕੋਈ, ਤੂੰ ਸਾਰੇ ਦਿਸ ਆਈ। ਮਹਾਰਾਜ ਮੇਰੇ ਵੱਸ ਦੀ ਗੱਲ ਨਹੀਂ, ਤੁਸੀਂ ਉਹ ਦ੍ਰਿਸ਼ਟੀ ਐਸੀ ਬਣਾ ਦਿੱਤੀ ਹੈ, ਹੁਣ ਮੈਨੂੰ ਫਰਕ ਦਾ ਨਹੀਂ ਪਤਾ ਚੱਲਦਾ, ਤੁਰਕ ਕਿਹੜਾ ਹੈ, ਸਿੱਖ ਕਿਹੜਾ ਹੈ, ਪਤਾ ਹੀ ਨਹੀਂ ਚੱਲਦਾ। ਤੁਰਕ ਅਤੁਰਕ ਨਾ ਦਿਸਦਾ ਕੋਈ, ਤੂੰ ਸਾਰੇ ਦਿਸ ਆਈ ਸਾਰੇ ਪਾਸੇ, ਮੈਨੂੰ ਜਿੱਧਰ ਵੀ ਦੇਖਦਾ ਹਾਂ ਤੁਹਾਡਾ ਹੀ ਰੂਪ ਦਿਖਾਈ ਦਿੰਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ, ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ, ਰੂਹ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ। ਸਾਰਿਆਂ ਦੇ ਜਿਸਮਾਂ ਦੇ ਵਿੱਚ ਤੁਸੀਂ ਹੀ ਹੋ, ਸਾਰਿਆਂ ਦੇ ਨੇਤਰਾਂ 'ਚ ਤੁਹਾਡਾ ਹੀ ਨੂਰ ਹੈ, ਸਾਰੇ ਪਾਸੇ ਦੇਖਣ ਵਾਸਤੇ ਬ੍ਰਹਮ ਦ੍ਰਿਸ਼ਟੀ ਚਾਹੀਦੀ ਹੈ, ਵਰਨਾ ਕਿੱਥੇ। ਆਪਾਂ ਤਾਂ ਆਪਣੇ ਭਰਾਵਾਂ ਦੀਆਂ ਵੀ ਗਲਤੀਆਂ ਹੀ ਲੱਭਦੇ ਰਹਿੰਦੇ ਹਾਂ, ਦੂਸਰੇ ਧਰਮਾਂ ਦੇ ਵਿੱਚ, ਦੂਸਰੇ ਦੇਸ਼ਾਂ ਦੇ ਵਿੱਚ, ਦੂਸਰੇ ਸਾਰੇ ਪਾਸੇ ਬ੍ਰਹਮ ਨੂੰ ਦੇਖਣਾ, ਇਹ ਤਾਂ ਬੜੀ ਦੂਰ ਦੀ ਗੱਲ ਹੈ। ਕਹਿੰਦੇ ਹੱਸੇ ਤੇ ਗੱਲ ਲਾਇਆ ਪਿਆਰਾ, ਡੱਬੀ ਹੱਥ ਫੜਾਏ ਪਾਣੀ ਨਾਲ ਮਲਮ ਪੀ ਰੱਖੀ, ਲੋੜ ਪਈ ਤੇ ਲਾਈ। ਭਾਈ ਨੰਦ ਲਾ, ਭਾਈ ਘਨੱਈਆ ਜੀ, ਇਕੱਲਾ ਪਾਣੀ ਹੀ ਨਾ ਪਿਲਾਇਆ ਕਰੋ, ਮਲਮ ਪੱਟੀ ਵੀ ਕਰਿਆ ਕਰੋ। ਮੈਨੂੰ ਮਹਾਰਾਜ ਨੇ ਇਹ ਸ਼ਬਦ ਵਰਤੇ ਵੀ ਮੈਨੂੰ ਮਲਮ ਪੱਟੀ ਵੀ ਕਰਿਆ ਕਰੋ, ਜੇ ਮੈਂ ਦਿਖਾਈ ਦੇਣਾ ਹਾਂ ਤਾਂ। ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸਰਬ ਨਿਵਾਸੀ, ਸਾਰੇ ਪਾਸੇ ਉਸ ਦਾ ਨਿਵਾਸ ਹੈ, ਘੱਟ ਘੱਟ ਵਾਸੀ, ਸਾਰਿਆਂ ਦੇ ਹਿਰਦਿਆਂ ਦੇ ਵਿੱਚ ਉਸ ਦਾ ਵਾਸਾ ਹੈ। ਸਹਿਸ ਘਟਾ ਮੈਂ ਏਕ ਆਕਾਸ਼, ਘੱਟ ਫੂਟੇ ਤੇ ਉਹੀ ਪ੍ਰਗਾਸ, ਕੋਈ ਹਿਰਦਾ ਉਸ ਤੋਂ ਖਾਲੀ ਨਹੀਂ, ਸਾਰਿਆਂ ਦੇ ਵਿੱਚ ਉਸ ਦਾ ਵਾਸਾ ਹੈ। ਲੇਪ ਨਹੀਂ ਅਲਪਹੀਓ, ਫਿਰ ਕਹਿੰਦੇ ਉਹ ਸਾਰਿਆਂ ਦੇ ਵਿੱਚ ਵੱਸਦਾ ਹੋਇਆ ਲਿਪਾਏਮਾਨ ਨਹੀਂ ਹੈ, ਨਿਰਲੇਪ ਹੈ। ਜਿਵੇਂ ਵਿਦਵਾਨ ਪੁਰਸ਼ ਇਸ ਗੱਲ ਦੀ ਉਦਾਹਰਣ ਦਿੰਦੇ ਹਨ ਕਿ ਸੂਰਜ ਦਾ ਪ੍ਰਕਾਸ਼, ਸੂਰਜ ਦੀਆਂ ਕਿਰਨਾਂ, ਸੂਰਜ ਦੀ ਰੌਸ਼ਨੀ ਕੂੜੇ ਦੇ ਢੇਰ ਦੇ ਉੱਪਰ ਵੀ ਪੈਂਦੀ ਹੈ, ਫੁੱਲਾਂ ਦੇ ਉੱਪਰ ਵੀ ਪੈਂਦੀ ਹੈ। ਉਹ ਸੂਰਜ ਕੂੜੇ ਦੇ ਢੇਰ ਦੇ ਉੱਪਰ ਪੈ ਕੇ ਕੋਈ ਗੰਦਾ ਨਹੀਂ ਹੋ ਜਾਂਦਾ, ਮੈਲਾ ਨਹੀਂ ਹੋ ਜਾਂਦਾ। ਇਸੇ ਤਰ੍ਹਾਂ ਕਹਿੰਦੇ ਜੋ ਬ੍ਰਹਮ ਦ੍ਰਿਸ਼ਟ ਹੁੰਦੇ ਹਨ ਉਹਨਾਂ ਨੂੰ ਸਾਰੇ ਪਾਸੇ ਮਾੜਿਆਂ ਤੋਂ ਮਾੜਿਆਂ ਦੇ ਵਿੱਚ ਵੀ ਵਾਹਿਗੁਰੂ ਦਿਖਾਈ ਦੇ ਜਾਂਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਗਾਹੇ ਸੂਫੀ ਗਾਹੇ ਜਾਹਦ, ਗਹਿ ਕਲੰਦਰ ਮੇਸ਼ ਵੱਧ, ਰੰਗ ਹਾਏ ਮੁਖਤਲਿਫ ਦਰਦ ਬੁੱਤ ਅਯਾਰਮਾ। ਕਹਿੰਦੇ ਮਹਾਰਾਜ ਜੇ ਸੂਫੀਆਂ ਦੇ ਵਿੱਚ ਤੁਸੀਂ ਹੋ ਤਾਂ ਜਾਹਦ ਜਿਹੜੇ ਹਨ, ਜਿਹੜੇ ਕਾਫਰ ਹਨ, ਉਹਨਾਂ ਦੇ ਵਿੱਚ ਕਿਹੜਾ ਭਗਵਾਨ ਹੈ, ਉਹਨਾਂ ਦੇ ਵਿੱਚ ਕੌਣ ਹੈ, ਉਹਨਾਂ ਦੇ ਵਿੱਚ ਵੀ ਤੁਸੀਂ ਹੀ ਹੋ ਨਾ। ਬਸ ਆਪਣੇ ਆਪਣੇ ਸੰਸਕਾਰਾਂ ਦੇ ਮੁਤਾਬਕ ਜੀਵ ਜਿਹੜੇ ਹਨ ਉਹ ਕਰਮ ਕਰੀ ਚੱਲੇ ਜਾਂਦੇ ਹਨ। ਜੋਤ ਤੁਹਾਡੀ ਹੈ ਸਾਰਿਆਂ ਦੇ ਵਿੱਚ, ਵੱਸਦੇ ਤੁਸੀਂ ਹੀ ਹੋ ਸਾਰਿਆਂ ਦੇ ਵਿੱਚ, ਇਹ ਬ੍ਰਹਮ ਦ੍ਰਿਸ਼ਟੀ ਹੁੰਦੀ ਹੈ। ਲੇਪ ਨਹੀਂ ਅਲਪਹੀਓ, ਕਹਿੰਦੇ ਸਾਰਿਆਂ ਦੇ ਵਿੱਚ ਵੱਸਦਾ ਹੋਇਆ ਵੀ ਵਾਹਿਗੁਰੂ ਪਰਮੇਸ਼ਰ ਲਿਪਾਏ ਮਾਨ ਨਹੀਂ, ਉਹ ਅਲੇਪ ਹੈ।
ਨਾਨਕ ਕਹਿਤ ਸੁਨੋ ਰੇ ਲੋਗਾ, ਸੰਤ ਰਸਨ ਕੋ ਬਸਹੀਆ।
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲੈਂਦੇ ਹੋਏ ਬਚਨ ਕਰਦੇ ਹਨ। ਕਹਿੰਦੇ ਐ ਲੋਗੋ ਸੰਸਾਰ ਦੇ ਜੀਵੋ, ਸੁਣਨਾ ਕਰੋ, ਜਿੱਥੇ ਉਹ ਵਾਹਿਗੁਰੂ ਪਰਮੇਸ਼ਰ ਸਾਰੇ ਜਗਤ ਦੇ ਵਿੱਚ ਵਿਆਪਕ ਹੈ, ਸਾਰੇ ਜੀਵਾਂ ਦੇ ਵਿੱਚ ਵਿਆਪਕ ਹੈ, ਉੱਥੇ ਕਹਿੰਦੇ ਹੋਰ ਵੀ ਤੁਸੀਂ ਪ੍ਰਗਟ ਦੇਖਣਾ ਹੋਵੇ ਨਾ, ਪ੍ਰਤੱਖ ਦੇਖਣਾ ਹੋਵੇ, ਤਾਂ ਕਹਿੰਦੇ ਇੱਕ ਜਗ੍ਹਾ ਹੋਰ ਹੈ ਜਿੱਥੇ ਪਰਮਾਤਮਾ ਵੱਸਦਾ ਹੈ। ਕਹਿੰਦੇ ਜੀ ਉਹ ਕਿਹੜੀ ਜਗ੍ਹਾ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੰਤ ਰਸਨ ਕੋ ਵਸਹੀਓ, ਉਹ ਕਹਿੰਦੇ ਸੰਤਾਂ ਦੀ ਰਸਨਾ ਦੇ ਉੱਪਰ ਵੱਸਦਾ ਹੈ। ਮਿਥਿਆ ਨਹੀਂ ਬੋਲਦੇ, ਮਿਥਿਆ ਨਾ ਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਕਹਿੰਦੇ ਉਹ ਸੰਤ ਦੀ ਰਸਨਾ ਦੇ ਉੱਪਰ, ਗੁਰਮੁਖ ਦੀ ਰਸਨਾ ਦੇ ਉੱਪਰ ਉਸ ਵਾਹਿਗੁਰੂ ਦਾ ਵਾਸਾ ਹੁੰਦਾ ਹੈ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਸੋ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਜੋ ਆਰੰਭ ਦੇ ਵਿੱਚ ਇਹ ਬਚਨ ਕੀਤੇ ਹਨ, ਇੱਕ ਜਗਿਆਸੂ ਦੀ ਪ੍ਰਾਣਾਂ ਦੀ ਪਿਆਸ ਦਾ ਜ਼ਿਕਰ ਕੀਤਾ ਹੈ। ਸਾਧ ਸੰਗਤ ਜੀ, ਆਪਾਂ ਜਿੱਥੇ ਸੰਗਤ ਕਰਦੇ ਹਾਂ ਨਾ, ਉੱਥੇ ਆਪਾਂ ਜਗਿਆਸੂ ਬਣਨ ਦੀ ਕੋਸ਼ਿਸ਼ ਕਰੀਏ, ਫਿਰ ਹੀ ਪਰਮਾਰਥ ਦਾ ਰਸਤਾ ਸ਼ੁਰੂ ਹੋਵੇਗਾ ਨਾ। ਸਾਬਤ ਸੂਰਤ ਹੋਈਏ, ਨਸ਼ਿਆਂ ਦਾ ਤਿਆਗ ਕਰੀਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਨਾਮ ਬਾਣੀ ਦੇ ਅਭਿਆਸੀ ਬਣੀਏ, ਫਿਰ ਸਾਧ ਸੰਗਤ ਜੀ ਜਗਿਆਸੂ ਬਣਿਆ ਜਾ ਸਕਦਾ ਹੈ। ਫਿਰ ਜਗਿਆਸੂ ਦੇ ਅੰਦਰ ਅਸੀਂ ਪਿਆਸ ਹੁੰਦੀ ਹੈ ਕਿ ਅਸੀਂ ਸੱਤ ਪੁਰਸ਼ਾਂ ਦੇ ਕੋਲੋਂ ਅੰਮ੍ਰਿਤਮਈ ਬਚਨ ਜਿਹੜੇ ਹਨ ਉਹ ਸੁਣੀਏ। ਸੁਣਦਿਆਂ ਸਾਰ ਹੀ ਫਿਰ ਸਾਧ ਸੰਗਤ ਜੀ ਐਸੀ ਬਿਸਮਾਦ ਦੀ ਅਵਸਥਾ ਬਣ ਜਾਂਦੀ ਹੈ, ਐਸੀਆਂ ਤਰੰਗਾਂ ਜਿਹੜੀਆਂ ਹਨ ਉਹ ਜੀਵਨ ਦੇ ਵਿੱਚ ਪ੍ਰਗਟ ਹੋ ਜਾਂਦੀਆਂ ਹਨ, ਜਿਹੜੀਆਂ ਅਲੌਕਿਕ ਹਨ, ਜਿਹੜੀਆਂ ਬੜੀ ਬੜੀ ਸਾਧਨਾ ਕਰਨ ਦੇ ਨਾਲ ਵੀ ਨਹੀਂ ਪੈਦਾ ਹੁੰਦੀਆਂ, ਉਹ ਫਿਰ ਸਾਧ ਸੰਗਤ ਜੀ ਗੁਰੂ ਦਾ ਸ਼ਬਦ ਸੁਣ ਕੇ ਹੀ ਤਰੰਗਾਂ ਪੈਦਾ ਹੋ ਜਾਂਦੀਆਂ ਹਨ। ਸੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੇ ਉੱਪਰ ਆਪਣੇ ਦਰੋਂ ਘਰੋਂ ਨਾਮ ਦਾਨ ਸਿੱਖੀ ਸਿਦਕ ਭਰੋਸਾ ਬਖਸ਼ਿਸ਼ ਕਰਨ। ਇੱਥੇ ਹੀ ਦਾਸ ਵੱਲੋਂ ਸਮਾਪਤੀ ਹੈ। ਸਮੂਹ ਸੰਗਤਾਂ ਦਾ, ਸਮੁੱਚੇ ਹੀ ਪ੍ਰਬੰਧਕਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ।
ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲਪਹੀਆ, ਨਾਨਕ ਕਹਿਤ ਸੁਨੋ ਰੇ ਲੋਗਾ, ਸੰਤ ਰਸਨ ਕੋ ਸਹੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।